ਸਤਿਗੁਰ ਸਾਬਿਦ ਤੁਮ ਹਰ ਜਾਣ ਹੋ ਆਪੇ ਅਮਰੁਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕਾ ਸਭ ਸੋਗ ਸੰਤਾਪੇ ਸੁਕਹੋ ਟਲ ਗੁਰ ਸੇਵੀ ਅਹਿਨ ਸੁਸਹਿਜ ਸੁਖਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮੋ ਦੀ ਨੂਰ ਅਰਸਹੋ ਕੁਰਸਹੋ ਝਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਸਾਹੂ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਤੀਜਾ ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਜੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰੂ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਥਾਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵ ਮੁਕਤ ਨਾ ਹੋਈ ਨਾਨਕ ਕਾਮਣ ਕੰਤਾ ਭਾਵ ਨਾਨਕ ਕਾਮਣ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਥਨ ਬਾਲੜੀਏ ਹਰ ਵਰ ਪਾਵਹ ਸੋਈ ਰਾਮ ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸੱਚੀ ਸੁਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਥਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਲੇ ਮਹਲ ਪਛਾਣ ਗੁਰਮਤੀ ਹਰ ਪਾਏ ਸਾਤਨ ਬਾਲੀ ਥੁਰਮੇਲੀ ਮੇਰਾ ਪ੍ਰਭਿਆ ਮਿਲਾਈ ਰਾਮ। ਗੁਰਮਤੀ ਘਟ ਚਾਨਣ ਹੋਆ ਪ੍ਰਭ ਰਾਵ ਰਹਿਆ ਸਭ ਥਾਈ ਰਾਮ। ਪ੍ਰਭ ਰਾਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵਾਂ ਨਿਧ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋ ਨੀ ਸੈਭੰ ਗੁਰਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੋ ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਨ ਜੋਗ ਦਇਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਬਖਸ਼ਿਸ਼ ਕੀਤਾ ਅੱਜ ਦਾ ਹੁਕਮਨਾਮਾ। ਇਹ ਚਾਰ ਪਦਿਆਂ ਦੇ 'ਚ ਹੈ, ਚਾਰ ਚਰਨਾਂ ਦੇ 'ਚ ਹੈ, ਚਾਰ ਪਹਿਰਿਆਂ ਦੇ 'ਚ ਹੈ। ਕਿਸੇ ਇੱਕ ਕੇਂਦਰੀ ਖਿਆਲ ਨੂੰ, ਕਿਸੇ ਇੱਕ ਮਰਕਜ਼ੀ ਖਿਆਲ ਨੂੰ ਬਾਰ ਬਾਰ ਚਾਰ ਪਹਿਰਿਆਂ ਦੇ, ਚਾਰ ਚਰਨਾਂ ਦੇ 'ਚ, ਚਾਰ ਪਦਿਆਂ ਦੇ 'ਚ ਦੁਹਰਾਇਆ ਗਿਆ। ਇਹਦੇ 'ਚ ਪ੍ਰਥਮ ਪੰਕਤੀ ਅਕਸਰ ਚੌਪਦਿਆਂ ਦੇ 'ਚ ਅਗਰ ਰਹਾਓ ਨਾ ਹੋਵੇ ਤਾਂ ਫਿਰ ਪਹਿਲੀ ਪੰਕਤੀ ਹੀ ਸਿਰਲੇਖ ਹੈ, ਸਿਰਮੌਰ ਹੈ, ਅਨਵਾਨ ਹੈ। ਯੁਗ ਚਾਰੇ ਧਨ ਜੇ ਭਵੇ, ਇਹਦੇ 'ਚ ਚਾਰ ਯੁੱਗਾਂ ਦਾ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ। ਅਰਥ ਕਰਨ ਤੋਂ ਪਹਿਲੇ ਥੋੜ੍ਹਾ ਜਿਹਾ ਮੈਂ ਇਸ ਦਾ ਜ਼ਿਕਰ ਕਰਦਾ ਹਾਂ। ਯੁੱਗ ਬਦਲਦੇ ਨੇ ਸਮੇਂ ਦੇ 'ਚ, ਯੁੱਗ ਬਦਲਦੇ ਨੇ ਸਰੀਰ ਦੇ 'ਚ, ਯੁੱਗ ਬਦਲਦੇ ਨੇ ਮਨ ਦੇ 'ਚ। ਯੁੱਗ ਦੀ ਤਬਦੀਲੀ ਤਿੰਨ ਥਾਵਾਂ 'ਤੇ ਆਉਂਦੀ ਹੈ। ਮਨ ਦੀ ਦੁਨੀਆ 'ਚ ਯੁੱਗ ਬਦਲਦੇ ਨੇ, ਹਰ ਯੁੱਗ ਮਾਨਸਿਕ ਅਵਸਥਾ ਹੈ। ਯੁੱਗ ਬਦਲਦੇ ਨੇ ਤਨ ਦੀ ਦੁਨੀਆ ਦੇ 'ਚ, ਤਨ ਦੀ ਅਵਸਥਾ ਹੈ ਯੁੱਗ। ਅਤੇ ਯੁੱਗ ਬਦਲਦੇ ਨੇ ਸਮੇਂ ਦੇ 'ਚ, ਵਕਤ ਦੇ 'ਚ, ਔਰ ਨਿਰਧਾਰਿਤ ਸਮੇਂ ਦੇ 'ਚ ਯੁੱਗ ਦੀ ਤਬਦੀਲੀ ਹੋ ਜਾਂਦੀ ਹੈ, ਯੁੱਗ ਦਾ ਪਲਟਾ ਹੋ ਜਾਂਦਾ। ਪਹਿਲੀ ਗੱਲ ਇਹ। ਦੂਸਰੀ, ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਪਸ਼ੂ ਪਕਸ਼ੀਆਂ ਦੀ ਦੁਨੀਆ 'ਚ ਨਹੀਂ। ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਕੀੜੇ ਮਕੌੜਿਆਂ ਦੀ ਦੁਨੀਆ 'ਚ ਨੇ। ਯੁੱਗ ਸਿਰਫ ਮਨੁੱਖਾਂ ਦੀ ਦੁਨੀਆ 'ਚ ਬਦਲਦੇ ਨੇ, ਸੂਰਜ ਚੰਨ ਤਾਰਿਆਂ ਦੀ ਦੁਨੀਆ 'ਚ ਨੇ। ਸਿਰਫ ਯੁੱਗ ਦੀ ਤਬਦੀਲੀ ਮਨੁੱਖੀ ਜੀਵਨ ਵਿੱਚ ਅਸੀਂ ਦੇਖ ਸਕਦੇ ਹਾਂ, ਬਾਕੀ ਸਭ ਕੁਝ ਕਾਇਨਾਤ ਵਿੱਚ ਉਹੀ ਚੱਲਦਾ ਰਹਿੰਦਾ। ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜਾ ਸੂਰਜ ਸੀ ਅੱਜ ਵੀ ਹੋਈ ਹੈ, ਲੱਖਾਂ ਕਰੋੜਾਂ ਸਾਲ ਪਹਿਲੇ ਜਿਹੜੇ ਤਾਰੇ ਸਨ ਅੱਜ ਵੀ ਹੋਏ ਨੇ, ਇਹ ਧਰਤੀ ਵੀ ਹੋਈ ਹੈ, ਇਹ ਸਾਗਰ ਵੀ ਹੋਈ ਹੈ। ਪ੍ਰਾਚੀਨ ਤੋਂ ਪ੍ਰਾਚੀਨ ਗ੍ਰੰਥਾਂ ਵਿੱਚ ਵੀ ਗੰਗਾ ਦਾ ਜ਼ਿਕਰ ਹੈ, ਜਿਹੜੀ ਹਜ਼ਾਰਾਂ ਲੱਖਾਂ ਸਾਲ ਪਹਿਲੇ ਸੀ ਅੱਜ ਵੀ ਹੋਈ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਕੱਲੀ ਰਾਗ ਵਿੱਚ ਇਸ ਤਰ੍ਹਾਂ ਬਿਆਨ ਵੀ ਕਰਦੇ ਨੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤਰ ਹੈ, ਸਾਧਰ ਤੀਸਾ ਪਵਨ ਜੁਲਾਰੇ, ਜੁਗ ਜੀ ਖੇਲੇ ਥਾਂ ਕੈਸੇ। ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਤਾਰੇ ਨੇ, ਉਹੀ ਧਰਤੀ ਹੈ, ਉਹੀ ਵਗਦੀ ਹੋਈ ਪਵਨ ਹੈ। ਨਾ ਪਵਨ ਬਦਲੀਏ, ਨਾ ਸੂਰਜ ਬਦਲਿਆ, ਨਾ ਚੰਦਰਮਾ ਬਦਲਿਆ, ਨਾ ਗ੍ਰਹਿ ਨਛੱਤਰ ਤਾਰੇ ਸਿਆਰੇ ਬਦਲੇ ਨੇ, ਨਾ ਜ਼ਮੀਨ ਬਦਲੀਏ, ਫਿਰ ਯੁੱਗ ਦੀ ਤਬਦੀਲੀ ਕਿਸ 'ਤੇ ਖੜ੍ਹੀ ਹੈ, ਕਿਸ 'ਤੇ ਖੜ੍ਹੀ ਹੈ? ਯੁੱਗ ਦੀ ਤਬਦੀਲੀ ਸਿਰਫ ਮਨੁੱਖ 'ਤੇ ਖੜ੍ਹੀ ਹੈ, ਬੰਦੇ 'ਤੇ ਖੜ੍ਹੀ ਹੈ। ਕੋਈ ਪੰਛੀਆਂ ਦੀ ਦੁਨੀਆ 'ਚ ਵੀ ਯੁੱਗ ਨਹੀਂ ਬਦਲਦੇ। ਹਜ਼ਾਰਾਂ ਲੱਖਾਂ ਸਾਲ ਪਹਿਲੇ ਜਿਵੇਂ ਚਿੜੀਆਂ ਰਹਿੰਦੀਆਂ ਸਨ, ਅੱਜ ਵੀ ਉਸੇ ਤਰ੍ਹਾਂ ਰਹਿ ਰਹੀ ਹੈ। ਹਜ਼ਾਰਾਂ ਲੱਖਾਂ ਸਾਲ ਪਹਿਲੇ ਵੀ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ, ਅੱਜ ਵੀ ਉਸੇ ਤਰ੍ਹਾਂ। ਹਜ਼ਾਰਾਂ ਲੱਖਾਂ ਸਾਲ ਪਹਿਲੇ ਗਊ ਘਾਸ ਖਾਂਦੀ ਸੀ, ਅੱਜ ਵੀ ਘਾਸ ਖਾਂਦੀ। ਗਰਜ਼ ਕੇ ਉਹਨਾਂ ਦੀ ਆਵਾਜ਼ ਵਿੱਚ, ਰਹਿਣ ਸਹਿਣ ਵਿੱਚ, ਤਰਜ਼ੇ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ। ਤਬਦੀਲੀ ਤਿੰਨ ਥਾਵਾਂ 'ਤੇ ਮੰਨਦੇ ਨੇ, ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ 'ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ, ਅਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ, ਉਸਦੀ ਵਿਆਖਿਆ ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ, ਤਾਂ ਮਨੁੱਖੀ ਦੁਨੀਆ ਵਿੱਚ ਯੁੱਗ ਬਦਲ ਜਾਂਦਾ। ਜਦ ਜੀਵਨ ਦਾ ਮਨੋਰਥ ਬਦਲ ਜਾਂਦਾ, ਤਾਂ ਯੁੱਗ ਬਦਲ ਜਾਂਦਾ। ਸਮੇਂ ਵਿੱਚ ਮਨ ਦੇ ਤਲ 'ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਗੁਰਮੁਖ ਬੈਠੇ ਹੋ, ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ 'ਚ ਬੈਠਾ ਹੋਵੇਗਾ, ਕੋਈ ਦੁਆਪਰ ਦੇ 'ਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ, ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ, ਤ੍ਰੇਤੇ ਯੁੱਗ ਦੇ 'ਚ ਜੀ ਸਕਦਾ, ਦੁਆਪਰ ਦੇ 'ਚ ਜੀ ਸਕਦਾ, ਕਲਯੁਗ ਦੇ 'ਚ ਜੀ ਸਕਦਾ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਕਿਹੜੇ ਯੁੱਗ ਦੇ 'ਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ 'ਚ ਮਾਂ ਦੀ ਕੁੱਖ ਦੇ 'ਚ ਸੀ, ਫਿਰ ਧਰਤੀ ਦੀ ਗੋਦ ਦੇ 'ਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ 'ਚ ਯੁੱਗ ਦੀ ਜਿਹੜੀ ਤਬਦੀਲੀ ਹੈ, ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੇ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ, ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ ਵਿੱਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਿਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਿਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦਿਓ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾਓ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਿਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸੱਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ। ਸਤਿਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਅਤੇ ਯੁੱਗ ਇੰਜ ਬਦਲਦੇ ਨੇ। ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇਵੇ, ਤਾਕਤ ਚਾਹੀਦੀ ਹੈ, ਸਮਰਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ ਨੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਆਉਂਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ ਵਿੱਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ ਵਿੱਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰੱਖ ਸਕੇ। ਤੂੰ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ। ਉਂਝ ਪਾਣੀ ਨਿਵਾਣ ਨੂੰ ਜਾਂਦਾ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਵਾਣ ਵਿੱਚ ਜਾਣਾ, ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਵਾਣ ਦੇ ਜਾ ਰਿਹਾ ਹੈ, ਨਿਵਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ ਇਹਦੇ ਜੀਵਨ ਦੀ ਧਾਰਾ ਨਿਵਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 ਤੇ ਵੀ ਭਾਪ ਨਹੀਂ ਬਣਦਾ, 90 ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਵਾਣ ਨੂੰ ਜਾਂਦੀ ਹੈ ਉਚਾਈਆਂ ਨੂੰ ਛੂਣ ਲੱਗਦਾ ਹੈ, ਇਹ ਜੀਵਨ ਦੀ ਧਾਰਾ ਜੋ ਨਿਵਾਣ ਨੂੰ ਜਾਂਦੀ ਹੈ ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸੱਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੂੜ ਅਗੇ ਰਥ। ਜ਼ਿੰਦਗੀ ਦਾ ਲਕਸ਼ ਹੈ ਤ੍ਰਿਸ਼ਨਾ, ਇਹ ਵੀ ਮਿਲੇ, ਉਹ ਵੀ ਮਿਲੇ, ਉਹ ਵੀ ਮਿਲੇ, ਔਰ ਜੋ ਮਿਲਦਾ ਜਾਏ ਉਹਦੇ ਨਾਲ ਤ੍ਰਿਪਤੀ ਨਹੀਂ, ਹੋਰ ਮਿਲੇ, ਹੋਰ ਮਿਲੇ, ਪਦਾਰਥ ਹੋਰ ਮਿਲਣ, ਧਨ ਹੋਰ ਮਿਲੇ, ਸੰਪਦਾ ਹੋਰ ਮਿਲੇ, ਇਹ ਤ੍ਰਿਸ਼ਨਾ ਬਣ ਜਾਏ ਅਤੇ ਤ੍ਰਿਸ਼ਨਾ ਦੀ ਪੂਰਤੀ ਦਾ ਸਾਧਨ ਫਿਰ ਝੂਠ ਹੈ। ਬਿਨਾਂ ਝੂਠ ਤੋਂ ਤ੍ਰਿਸ਼ਨਾ ਦੀ ਪੂਰਤੀ ਨਹੀਂ ਆਉਂਦੀ। ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਏ, ਬਿਨਾਂ ਝੂਠ ਤੋਂ ਨਹੀਂ ਹੁੰਦੀ, ਬਿਨਾਂ ਕੂੜ ਤੋਂ ਨਹੀਂ ਹੁੰਦੀ। ਜ਼ਿੰਦਗੀ ਦਾ ਲਕਸ਼ ਤ੍ਰਿਸ਼ਨਾ ਹੈ, ਪ੍ਰਾਪਤੀ ਦਾ ਸਾਧਨ ਝੂਠ ਹੈ, ਇਹ ਮਨੁੱਖ ਕਲਯੁਗੇ ਹੈ। ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਅਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ, ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪੁਰ ਦਾ ਹੈ, ਇਹ ਦੁਆਪੁਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਅਤੇ ਪ੍ਰਾਪਤੀ ਦਾ ਸਾਧਨ ਸੱਤ ਹੈ, ਇਹ ਤ੍ਰੇਤੇ ਯੁਗ ਦੇ ਵਿੱਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਅਤੇ ਧਰਮ ਹੈ, ਪਰਮਾਤਮਾ ਹੈ ਅਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ, ਇਹ ਸਤਯੁਗੇ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ, ਤ੍ਰੇਤੇ ਯੁੱਗ ਦੇ ਵਿੱਚ ਜੀ ਰਹੇ ਕਿ ਦੁਆਪਰ ਯੁੱਗ ਦੇ ਵਿੱਚ। ਹਰ ਮਨੁੱਖ ਦਾ ਆਪਣਾ ਆਪਣਾ ਯੁੱਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁੱਗ ਦੇ ਵਿੱਚ ਸਾਰੇ ਨਹੀਂ ਜੀਵਦੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਰ ਮਨੁੱਖ ਅਲੱਗ ਅਲੱਗ ਯੁੱਗ ਦੇ ਵਿੱਚ ਜੀ ਰਹੇ ਹੈ। ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤਾਂ ਸਤਯੁਗੀ ਜੀਵ ਹੈ, ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤਾਂ ਨਿਰਾਈ ਕਲਯੁਗੀ ਹੈ। ਕਲਯੁਗ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾ। ਇਹ ਤਾਂ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਦੇ ਵਿੱਚ ਯੁਗਾਂ ਦੀ ਤਬਦੀਲੀ ਹੈ, ਇਸੇ ਨੂੰ ਹੀ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਦੇ ਵਿੱਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਣ ਕਰਾ ਸਕਾਂ ਕਰਾਉਣ ਦਾ ਯਤਨ ਕਰਦਾ ਪਿਆਂ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦੀ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁੱਖ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ। ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ। ਭੋਜਨ ਮਿਲ ਗਿਆ ਤ੍ਰਿਪਤ, ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਤ ਬਨਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਹੈ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ। ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਦੇ 'ਚ। ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ। ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੀਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ। ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤਾਂ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤਾਂ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ। ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ, ਗਊ ਨੂੰ, ਰਿੱਛ ਨੂੰ, ਚੀਤੇ ਨੂੰ, ਹਿਰਨ ਨੂੰ, ਕਿਸੇ ਨੂੰ ਵੀ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਨੇ, ਮਨੁੱਖ ਵੀ ਨੰਗਾ ਸੀ, ਬਨਮਾਨਸ ਵੀ ਨੰਗਾ ਸੀ। ਫਿਰ ਇਸਲਾਮ ਕਹਿੰਦਾ ਇਸ ਆਦਮ ਜ਼ਾਤ ਨੂੰ, ਇਸ ਬਾਬਾ ਆਦਮ ਨੂੰ ਜਿਸ ਦਿਨ ਨਗਨਤਾ ਦਾ ਬੋਧ ਹੋਇਆ, ਆਦਮੀਅਤ ਉਸ ਦਿਨ ਸ਼ੁਰੂ ਹੋਈ, ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਮਨੁੱਖਤਾ ਉਸ ਦਿਨ ਸ਼ੁਰੂ ਹੋਈ। ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ, ਰੁੱਖਾਂ ਥੱਲੇ ਰਹਿੰਦਾ ਸੀ, ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ, ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੋਈ ਕਬੀਲੇ ਨਹੀਂ ਸਨ, ਕੋਈ ਸਟੇਟ, ਕਸਬੇ, ਸ਼ਹਿਰ ਨਹੀਂ ਸਨ, ਆਬਾਦੀ ਵੀ ਬਹੁਤ ਥੋੜ੍ਹੀ ਸੀ। ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ, ਭੋਜਨ ਮਿਲ ਜਾਏ ਠੀਕ, ਪੇਟ ਭਰ ਜਾਏ ਠੀਕ, ਔਰ ਕੁਛ ਵੀ ਨਹੀਂ। ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ, ਇਹ ਸਤਿਯੁਗ ਸੀ। ਸਰੀਰ ਦੇ ਤਲ 'ਤੇ ਬੱਚਾ ਮਾਂ ਦੇ ਗਰਭ ਦੇ 'ਚ ਹੈ, ਕੋਈ ਉਸਦੀਆਂ ਲੋੜਾਂ ਨਹੀਂ ਨੇ। ਇਸ ਗਰਭ ਕਾਲ ਦੇ ਬੱਚੇ ਦੀ ਦੁਨੀਆ ਨਾ ਕੋਈ ਕਸਬਾ ਹੈ, ਨਾ ਕੋਈ ਮੁਲਕ ਹੈ, ਨਾ ਕੋਈ ਜ਼ਾਤ ਪਾਤ ਹੈ, ਨਾ ਕੋਈ ਮਜ਼ਹਬ ਹੈ, ਕੁਛ ਵੀ ਨਹੀਂ, ਨਾ ਉਸਦਾ ਕੋਈ ਨਾਮ ਹੈ। ਗਰਭ ਕਾਲ ਦੇ ਬੱਚੇ ਦਾ ਕੀ ਨਾਮ ਹੈ? ਨਾ ਕੋਈ ਉਸਦਾ ਨਾਮ ਹੈ, ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ, ਕੋਈ ਮੁਲਕ ਵੀ ਨਹੀਂ, ਕੋਈ ਕਸਬਾ ਵੀ ਨਹੀਂ ਹੈ। ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ, ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨਮਾਨਸ ਨਹੀਂ ਕਰਦਾ ਸੀ, ਦਰਖਤ ਦੇ ਦਿੰਦੇ ਸਨ ਉਸਨੂੰ ਫਲ, ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ, ਉਹਦੀ ਪੂਰਤੀ ਹੋ ਜਾਂਦੀ ਸੀ, ਪ੍ਰਕਿਰਤੀ ਪੂਰਤੀ ਕਰਦੇ ਨੇ ਸੀ। ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ, ਲੱਭਣਾ ਨਹੀਂ ਪੈਂਦਾ ਸੀ, ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ। ਜਿਸੇ ਗਰਭ ਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ ਉਹੀ ਮਿਲ ਜਾਂਦਾ, ਕੋਈ ਯਤਨ ਨਹੀਂ ਕਰਨਾ ਪੈਂਦਾ। ਮਾਂ ਲੈਂਦੀ ਹੈ ਸਵਾਸ, ਉਹ ਲੈ ਰਿਹਾ ਸਵਾਸ। ਮਾਂ ਪੀਂਦੀ ਹੈ ਪਾਣੀ, ਉਹ ਮਿਲ ਰਿਹਾ ਉਸ ਨੂੰ। ਮਾਂ ਖਾਂਦੀ ਹੈ ਭੋਜਨ, ਉਹ ਮਿਲ ਰਿਹਾ ਉਸ ਨੂੰ। ਭੋਜਨ ਦੀ ਵੀ ਚਿੰਤਾ ਨਹੀਂ, ਰਿਜ਼ਕ ਦੀ ਵੀ ਚਿੰਤਾ ਨਹੀਂ। ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ, ਕੋਈ ਨਾਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਾਮ ਨਹੀਂ, ਕੁਛ ਵੀ ਨਹੀਂ। ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਵਾਸ਼ਨਾ ਨਹੀਂ, ਕੋਈ ਮੋਹ ਨਹੀਂ, ਕੋਈ ਮਮਤਾ ਨਹੀਂ। ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ, ਕਿਸ ਦੀ? ਗਰਭ ਕਾਲ ਦੇ ਬੱਚੇ ਦੀ। ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਹੈ, ਇਸ ਤਰ੍ਹਾਂ ਹੀ ਹੈ। ਮਨ ਦਾ ਖਿੰਡਾਓ ਵੀ ਨਹੀਂ ਹੈ। ਮਨ ਖਿੰਡਦਾ ਹੈ ਕੁਝ ਵੇਖ ਕੇ, ਕੁਝ ਸੁਣ ਕੇ, ਕੁਝ ਖਾ ਕੇ, ਕੁਝ ਸਪਰਸ਼ ਕਰਕੇ, ਕੁਝ ਸੁਣ ਕੇ। ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ। ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ। ਕਬੀਰ ਕਹਿੰਦੇ ਨੇ, ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆਂ, ਕੀ ਸਾਧਨਾ ਕੀਤੀ ਹੈ? ਕਹਿੰਦਾ, ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ। ਮੂੰਦ ਲੀਏ ਦਰਵਾਜ਼ੇ, ਬਾਜੀ ਅਲੇ ਅਨਹਦ ਵਾਜੇ। ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ। ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ, ਗੀਤਾਂ ਦੀ ਧੁਨ ਹੈ। ਸੰਗੀਤਮਈ ਹੈ, ਗੀਤਮਈ ਹੈ। ਚਲੋ ਮੈਂ ਇੰਜ ਕਹਿ ਦਿਆਂ, ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ, ਭਗਵਾਨ ਦੇ ਗੀਤ ਨੇ। ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ? ਭਗਵਾਨ ਦੇ ਗੀਤ। ਚੌਕ ਦੇ 'ਚ ਬੈਠਾ ਹੈ ਰਵਿਦਾਸ, ਜੁੱਤੀਆਂ ਗੰਢ ਰਿਹਾ। ਉਹਦਾ ਆਪਣਾ ਮਨ ਸ਼ਾਂਤ ਹੋ ਗਿਆ, ਚੁੱਪ ਹੋ ਗਿਆ, ਅਨਾਹਦ ਨਾਦ ਸੁਣਦਾ ਹੈ। ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ, ਉਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਹੈ, ਇਹ ਅੰਸਾ ਅਵਤਾਰ ਹੈ, ਇਹ ਦੋ ਕਲਾ ਅਵਤਾਰ ਹੈ, ਇਹ ਚਾਰ ਕਲਾ ਅਵਤਾਰ ਹੈ, ਇਹ 10 ਕਰਾ 12 ਕਰਾ ਅਵਤਾਰ ਹੈ, ਔਰ ਇਹ 16 ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸਦੇ ਕੋਲ ਕਿਤਨੀ ਹੈ, ਹੁਨਰ ਇਸਦੇ ਕੋਲ ਕਿਤਨਾ ਹੈ, ਗੁਣ ਇਸਦੇ ਕੋਲ ਕਿਤਨਾ ਹੈ। ਗੁਣ ਕਲਾ, ਇਹ ਕਲਾਕਾਰ ਤਾਂ ਹੈ, ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ? ਉਸ ਆਧਾਰ 'ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ। ਇਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਬੈਠੇ ਨੇ, ਸਭ ਅਵਤਾਰ ਸ਼੍ਰੇਣੀ ਦੇ ਨੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ, ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ 'ਚ ਦਰਜ ਹੀ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ, ਇਹਦੇ 'ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦਾ, ਇਹ ਨਹੀਂ ਚੜ੍ਹੇਗੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ, ਪੀਲੋ ਜੀ, ਠੀਕ ਹੈ, ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ, ਪਰਮਾਤਮਾ ਦੇ ਨਹੀਂ ਨੇ। ਤੁਹਾਡੇ ਦਿਮਾਗ 'ਚੋਂ ਨਿਕਲੇ ਨੇ, ਤੁਹਾਡੀ ਸੋਚਣੀ 'ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ, ਸਮਝ ਕੇ, ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ, ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤਾਂ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ, ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ। ਅਕਾਲ ਪੁਰਖ ਨੂੰ ਮੱਥਾ ਟੇਕਿਆ। ਇੱਥੇ ਪੋਥੀ ਪਰਮੇਸ਼ਰ ਕਾ ਸਥਾਨ। ਅਤੇ ਫਿਰ ਇਹਦੇ 'ਚ ਕੁਝ ਹੋਰ ਨਾ ਸਮਝਣਾ, ਇਹ ਤਾਂ ਰਵਿਦਾਸ ਦੇ ਬੋਲ ਨੇ ਅਤੇ ਕਬੀਰ ਦੇ ਬੋਲ ਨੇ, ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ। ਸੰਸਾਰ ਦਾ ਭਰਵਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ ਸਹਿਮਤ ਹੋਣ ਵਾਸਤੇ ਅਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਕੋਈ ਵੀ ਕਰ ਸਕਦਾ, ਤਰਕ ਤਾਂ ਪਰਮਾਤਮਾ 'ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ। ਤਰਕ ਦਾ ਕੀ ਹੈ? ਤਰਕ ਤਾਂ ਸਿੱਧੀ ਪਰਮਾਤਮਾ 'ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ। ਤਰਕ ਤਾਂ ਹੋ ਸਕਦੀ ਹੈ, ਸੂਰਜ 'ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ 'ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ, ਔਰ ਨਹੀਂ ਹੈ। ਤੋ ਅੰਧੇ ਦੇ ਤਲ 'ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਹੈ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤੋ ਇਤਨਾ ਹੀ ਕਹਿਣਾ ਪਏਗਾ ਜੇ ਤੈਨੂੰ ਸਮਝ ਨਹੀਂ ਹੈ। ਪਰਮਾਤਮਾ ਤਾਂ ਹੈ, ਤੈਨੂੰ ਸਮਝ ਨਹੀਂ ਹੈ, ਸੂਰਜ ਤਾਂ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ। ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਅਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ, ਤੁਸੀਂ ਆਪਣੇ ਤਲ 'ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ 'ਤੇ ਤੁਸੀਂ ਗਲਤ ਹੋ, ਆਪਣੇ ਤਲ 'ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ। ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ ਹੈ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਤਾਂ ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ, ਕਿਹੜਾ ਪ੍ਰਤੱਖ ਪ੍ਰਮਾਣ ਦਿਓ। ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਗੁਸਤਾਖੀ ਮਾਂ। ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ ਹੈ, ਬੰਦ ਬੰਦ ਕੱਟੇ ਨੇ, ਸੋਲੀ 'ਤੇ ਲਟਕਾਇਆ ਹੈ, ਕਤਲ ਕੀਤਾ ਹੈ, ਅਸੀਂ ਨਹੀਂ ਮੰਨਦੇ ਸੂਰਜ ਹੈ। ਉਹ ਕਹਿੰਦੇ ਰਹੇ ਸੂਰਜ ਤਾਂ ਹੈ, ਸੂਰਜ ਤਾਂ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾ ਤਾਂ ਹੈ। ਅੰਧੇ ਕਹਿੰਦੇ ਰਹੇ ਨਹੀਂ ਨੇ, ਹੈ ਤਾਂ ਦਿਖਾਓ, ਪ੍ਰਤੱਖ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਅਤੇ ਤਰਕ ਕਰ ਦਿੰਦਾ, ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਅਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ ਹੋ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੁੰਨੇ ਹੋ ਗਏ ਨੇ, ਬੌਧ ਮੱਠ ਕਈ ਸੁੰਨੇ ਹੋ ਗਏ ਨੇ, ਚਰਚ ਅਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤਾਂ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਮਹਾਰਾਜ ਕਹਿੰਦੇ ਮਨ ਤਾਂ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਸਤਸੰਗ ਦੇ 'ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ ਸੂਰਜ ਹੈ ਸੂਰਜ ਹੈ। ਅੰਧੇ ਮਨ ਦਾ ਤਾਂ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਵਿੱਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਰੂਹਾਨੀ ਰੂਪ ਵਿੱਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਵਿੱਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਹਰੇ, ਸੰਗਤ ਦੇ ਉੱਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਨਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਵਿੱਚ ਗੁਰੂ ਨੇ, ਗੁਰੂ ਪੰਥ ਗੁਰੂ ਸੰਗਤ, ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਅਤੇ ਸਾਕਾਰ, ਨਿਰਗੁਣ ਅਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਦਰੱਖਤਾਂ ਦੇ ਫਲ ਤੋੜ ਲੈਣੇ ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ ਖਾ ਲੈਣਾ, ਜ਼ਿੰਦਗੀ ਬੜੀ ਇੰਜ ਕਹਿ ਲਓ ਸੁੱਖ ਨਾਲ ਬਤੀਤ ਹੋ ਰਹੀ ਸੀ, ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂ ਗਰਭ ਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ, ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭ ਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ 'ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤਾਂ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭ ਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨੇ, ਕੋਈ ਰਾਜਨੈਤਿਕ ਜ਼ਿੰਮੇਵਾਰੀਆਂ ਨੇ, ਕੋਈ ਰਿਜ਼ਕ ਦੀ ਤਲਾਸ਼ ਨਹੀਂ, ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤਾਂ ਉਹ ਗਰਭ ਕਾਲ ਦੀ ਅਵਸਥਾ ਲੱਭ ਰਿਹਾ, ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ 'ਚ ਹੈ, ਕੁੱਖ ਦੇ 'ਚ ਹੈ, ਸਤਿਯੁਗ ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ 'ਚ ਆਉਂਦੇ ਹਾਂ, ਇਹਦੀਆਂ ਕੁਝ ਲੋੜਾਂ ਅਤੇ ਬੱਚੇ ਨੂੰ ਕੀ ਚਾਹੀਦੀ ਹੈ, ਤਾਕਤ ਸਮਰਥਾ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸਭੇ ਹੈ, ਸਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਦੇ 'ਚ ਬੋਲਣ ਦਾ ਢੰਗ ਹੈ, ਇਹ ਨਹੀਂ ਕਿ ਮੂੰਹ ਫੱਟ ਹੈ ਆਈ ਜੋ ਮੂੰਹ ਦੇ 'ਚ ਗੱਲ ਕਹਿ ਦਿੱਤੀ। ਸਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ 'ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ, ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ, ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ ਹੈ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤਾਂ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2-2.5 ਫੁੱਟ ਦਾ 52 ਅਵਤਾਰ ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ, ਕਿਉਂ ਸਤਯੁਗੀ ਜੀਵ ਨੂੰ ਕੀ ਲੋੜ ਹੈ, ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ। ਪਹਾੜਾਂ ਦੀ ਕੰਦਰਾਂ ਦੇ 'ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ, ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਰਜ ਕਰਦੇ ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ 'ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਝ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ ਹੈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ, ਰਾਮ ਨੇ ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ, ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਹੋਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਅਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ, ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ। ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤਾਂ ਦੁਆਪੁਰ ਰੱਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਝ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ਼੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਉੱਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ਼੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਦੇ 'ਚ ਸ਼ਸਤਰ ਨਹੀਂ ਉਠਾਵਾਂਗਾ, ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ। ਇਹ ਵੀ ਮਰਜ਼ ਕਰ, ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡੋ ਹਾਰਦੇ ਪਏ ਮਜ਼ਲੂਮ ਨੇ, ਸੱਚਾਈ ਇਹ, ਅਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤਾਂ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ, ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦੇ। ਪ੍ਰਣ ਉਹਨਾਂ ਨੇ ਕਦਮ ਕਦਮ 'ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ, ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ 'ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ, ਹੁਣੇ ਮੈਂ ਅਰਜ਼ ਕਰ ਬੈਠਾ। ਉਹਨਾਂ ਨੇ ਕਿਸੇ ਥਾਂ 'ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ, ਤੋੜੀ ਹੈ ਮਰਿਆਦਾ। ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ਼, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ। ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ, ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ। ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤਾਂ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨਿਤ ਮੰਨਣ, ਕਾਨੂੰਨ 3-4 ਗਵਾਹ ਪੇਸ਼ ਹੋ ਗਏ, ਠੀਕ, 3-4 ਗਵਾਹ ਝੂਠੇ। ਉਹ ਲੋਅਰ ਕੋਰਟ ਦੇ 'ਚ ਵੀ ਪੇਸ਼ ਹੋਏ, ਹਾਈ ਕੋਰਟ ਦੇ 'ਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ 'ਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ ਗਈ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ 'ਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ 'ਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ 'ਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤਾਂ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ 'ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ਼੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ ਇੰਸ ਤੋਂ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਗੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ ਦੇਵਦਾਸੀਆਂ, ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨਹੀਂ, ਗੱਲ ਖਤਮ। ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ, ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ। ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ ਉਮਰ ਹੀ ਐਸੀ ਅਤੇ ਉਮਰ ਹੀ ਐਸੀ ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ ਅਤੇ ਖੋਲਦਾ ਪਰ ਇਹ ਸੀਮਾ 'ਚ ਆਉਣਾ ਚਾਹੀਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ ਬੁੱਢਾ ਯੁੱਗ ਬੁੱਢੇ ਕੋਲ ਗਿਆਨ ਬੜਾ ਹੁੰਦਾ ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਛੜਿਆ ਬਚਪਨਾ ਵੀ ਉਸਨੇ ਦੇਖਿਆ ਜਵਾਨੀ ਵੀ ਉਸਨੇ ਦੇਖੀ ਹੈ ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ ਤਾਂ ਬੁੱਢਾ ਸਿਆਣਾ ਬੜਾ ਹੁੰਦਾ ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ ਬਜ਼ੁਰਗ ਦਾ ਸਤਿਕਾਰ ਕਰੋ ਪਰ ਬੁੱਢਾ ਚਲਾਕ ਬੜਾ ਹੁੰਦਾ ਤਾਰਕਿਕ ਬੜਾ ਹੋ ਜਾਂਦਾ ਸਿਆਣਾ ਬੜਾ ਇਹ ਯੁੱਗ ਬੜਾ ਸਿਆਣਾ ਹੈ ਅੱਜ ਕਾਲਜ ਯੂਨੀਵਰਸਿਟੀਆਂ ਵਿਸ਼ਵ ਵਿਦਿਆਲੇ ਕਦਮ ਕਦਮ ਦਿੱਤੇ ਸਕੂਲ ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ ਕਿਉਂਕਿ ਸਿਆਣਾ ਬਹੁਤ ਹੋ ਗਿਆ ਯੁੱਗ ਸਿਆਣਾ ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ ਇਹ ਮੈਂ ਅਰਜ਼ ਕਰਦਾ ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ ਬਾਕੀ ਧਰਮਾਂ 'ਚ ਮੈਂ ਦੇਖਿਆ ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਉਂਦੇ ਵੀ ਨਹੀਂ ਨੇ ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ ਤਰਕ ਇੱਥੇ ਤੱਕ ਚਲੀ ਗਈ ਹੈ ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ ਇਹ ਵੀ ਮੈਂ ਅਰਜ਼ ਕਰਦੇ ਬਸ ਇਤਨਾ ਹੀ ਮੈਂ ਕਹਿ ਦਿਆਂ ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ ਅਸੀਂ ਪੜ੍ਹੇ ਲਿਖੇ ਹਾਂ ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ ਪੜ੍ਹੇ ਲਿਖੇ ਹਾਂ ਤਾਂ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ ਅਸੀਂ ਰੇਠਾ ਸਾਹਿਬ ਨਹੀਂ ਮੰਨਦੇ ਅਸੀਂ ਉਹ ਵੀ ਨਹੀਂ ਮੰਨਦੇ ਅਸੀਂ ਉਹ ਬਾਣੀ ਵੀ ਨਹੀਂ ਮੰਨਦੇ ਅਸੀਂ ਉਹ ਵੀ ਨਹੀਂ ਮੰਨਦੇ ਲਿਖਤਾਂ ਵਿੱਚ ਬੋਲ ਬੋਲ ਕੇ ਤਰਕ ਦੀ ਥਾਂ 'ਤੇ ਕੁਤਰਕ ਸਿਆਣਾ ਯੁੱਗ ਹੈ ਬਹੁਤ ਸਿਆਣਾ ਯੁੱਗ ਹੈ ਪੜ੍ਹਾ ਲਿਖਾ ਯੁੱਗ ਹੈ ਪਰ ਮੈਂ ਅਰਜ਼ ਕਰਾਂ ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ ਉਹਦੀ ਤਰਕ ਕੁਤਰਕ ਬਣ ਸਕਦੀ ਹੈ ਭੋਲਾ ਮਨੁੱਖ ਅਨਪੜ੍ਹ ਮਨੁੱਖ ਕੀ ਕਰੇਗਾ ਤਰਕ ਸਿਆਣਾ ਯੁੱਗ ਹੈ ਤਾਂ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ ਉਹ ਗੁਰਪੁਰਸ਼ੋਤਮ ਅਵਤਾਰ ਨੇ ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ ਮਰਿਆਦਾ ਨੂੰ ਲੀਲਾ ਨਾਲ ਜੋੜਿਆ ਗੀਤ ਸੰਗੀਤ ਅਤੇ ਸ਼੍ਰੀ ਕ੍ਰਿਸ਼ਨ ਦੀ ਜ਼ਿੰਦਗੀ 'ਚ ਸੀ ਨੱਚਦੇ ਸਨ ਟੱਪਦੇ ਸਨ ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ ਪਰ ਨਹੀਂ ਸੰਗੀਤ ਤਾਂ ਹੈ ਗੁਰੂ ਘਰ ਦੇ 'ਚ ਵੀ ਮਰਿਆਦਾ 'ਚ ਢੋਲ ਮਰਦੰਗ ਅਤੇ ਤਬਲੇ 'ਤੇ ਵਜਣ ਗਏ ਮਰਿਆਦਾ ਦੇ 'ਚ ਵਧ ਗੀਤ ਤਾਂ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ 'ਚ ਲੀਲਾ ਨੂੰ ਮਰਿਆਦਾ ਨਾਲ ਜੋੜਿਆ ਮਰਿਆਦਾ ਨੂੰ ਲੀਲਾ ਨਾਲ ਜੋੜਿਆ ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ ਉਹ ਮਰਿਆਦਾ ਵੀ ਨਹੀਂ ਜਿਸ 'ਤੇ ਸੱਚ ਕੁਰਬਾਨ ਹੋ ਜਾਏ ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ ਗੁਰਪੁਰਸ਼ੋਤਮ ਅਵਤਾਰ ਤਾਂ ਇਹ ਕੈਸਾ ਹੋ ਸਕਦਾ ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ ਸਿੱਖ ਸਿੱਖ ਦਾ ਮਤਲਬ ਤੋਂ ਸ਼ਿਸ਼ ਹੈ ਮੈਂ ਸਿੱਖਣਾ ਚਾਹੁੰਦਾ ਮੈਂ ਕੁਛ ਵੀ ਨਹੀਂ ਜਾਣਾ ਕਮ ਸੇ ਕਮ ਸੱਚ ਬਾਰੇ ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਦਾ ਮੈਂ ਜਾਣਨਾ ਚਾਹੁੰਦਾ ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ ਮੈਂ ਜਾਣਦਾ ਬੜਾ ਸਰੀਰ ਬਾਰੇ ਮੈਂ ਜਾਣਦਾ ਬੜਾ ਸੰਸਾਰ ਬਾਰੇ ਕਬੂਲ ਕਰ ਲਏ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ ਕੁਛ ਵੀ ਨਹੀਂ ਜਾਣਦਾ ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ ਮੈਂ ਜਾਣਨਾ ਚਾਹੁੰਦਾ ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ ਸਿੱਖ ਤੋਂ ਸਿੱਖ ਔਰ ਬੜਾ ਕਠਿਨ ਹੈ ਸਿੱਖ ਹੋਣਾ ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ ਜਨਮ ਤੋਂ ਕੋਈ ਸਿੱਖ ਨਹੀਂ ਮੈਨੂੰ ਇਤਨਾ ਵੀ ਕਹਿਣ ਦੇਣਾ ਜੀਵਨ ਤੋਂ ਸਿੱਖ ਹੋਵੇ ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ ਜੀਵਨ ਤੋਂ ਬ੍ਰਾਹਮਣ ਆਉਂਦਾ ਹੈ ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ। ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤਾਂ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲ ਦੇਣਾ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲ ਦੇਣਾ, ਇੱਕ ਸਰੀਰ ਦੇ ਤਲ 'ਤੇ ਯੁੱਗ ਬਦਲ ਦੇਣਾ। ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਅਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ। ਅਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਾ। ਹੈਰਾਨਗੀ ਦੀ ਗੱਲ, ਦੁਨੀਆ ਦੇ 97% ਜਿਹੜੇ ਰਾਜਨੈਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ 97%। ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ। ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਆਉਂਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ ਨੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਮੈਂ ਦੱਸਾਂ। ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਆਉਂਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਆਉਂਦਾ ਹੈ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਰਹੇ ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ। ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ। ਗੱਲ 'ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਤਵੀ 'ਤੇ ਬਿਠਾਇਆ, ਕਿਸੇ ਨੂੰ ਪਿੰਜਰੇ 'ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣਿਆ। ਇਹ ਤਾਂ ਹਕੀਕਤ ਹੈ, ਬੁੱਢਾ ਯੁੱਗ, ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤਾਂ ਸਮੇਂ ਦੀ ਧਾਰਾ ਵਿੱਚ ਯੁੱਗ ਬਦਲਦੇ ਨੇ, ਮਾਨਸਿਕ ਤਲ 'ਤੇ ਯੁੱਗ ਬਦਲਦੇ ਨੇ, ਸਰੀਰਕ ਤਲ 'ਤੇ ਯੁੱਗ ਬਦਲਦੇ ਨੇ। ਫਿਰ ਇਸਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ 4 ਪਦੇ ਨੇ, 4 ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ 4 ਯੁਗਾਂ ਦੇ 'ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਭਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਯੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
4 ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਅਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ,
ਨਿਹਚੁਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾ।
ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ, ਵਿਆਪਕ ਅਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ,
ਤਿਸ ਬਿਨ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਹੀ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ। ਅੱਜ
ਤਾਨ ਪਿਰ ਮੇਲਾ ਵਾ ਹੋਆ ਗੁਰਮਤੀ ਮਨ ਮਾਨਿਆ,
ਗੁਰੂ ਦੀ ਮਤ ਜਦ ਧਾਰਨ ਕੀਤੀ ਅਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਅਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਅਤੇ ਇੱਕ ਹੈ। ਹਾਂਜੀ,
ਸਤਿਗੁਰ ਮਿਲਿਆ ਤਾਂ ਹਰ ਪਾਇਆ ਦਿਨ ਹਰ ਨਾਵਾ ਮੁਕਤ ਨਾ ਹੋਈ।
ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ,
ਨਾਨਕ ਕੰਮ ਨੂੰ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ।
ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਅਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ,
ਸਤਿਗੁਰ ਸੇਵ ਥਣ ਬਾਲੜੀਏ ਹਰ ਵਰ ਪਾਵਹਿ ਸੋਈ ਰਾਮ।
ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤਾਂ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤਾਂ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ, ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ, ਇਹ ਜੀਵ ਇਸਤਰੀ ਹੈ, ਬਾਲੜੀ ਹੈ, ਸਤਿਗੁਰੂ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
ਸਦਾ ਹੋਵਹਿ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ।
ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ 'ਚ ਕਿਧਰੇ ਕਿਧਰੇ ਹੁਣ ਵੀ ਪਿੰਡਾਂ 'ਚ ਉਹਨਾਂ ਨੂੰ ਸਾਫ਼ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸਨ। ਉਹਨਾਂ ਨੂੰ ਕਿਹਾ ਜਾਂਦਾ ਸੀ, ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ, ਭਾਵ ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਅਤੇ ਇਹੀ ਕਮਾਈ ਕਰਦਾ, ਉਸਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
ਗੁਰਮੁਖ ਦਿਨ ਅਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
ਨਾਨਕ ਕੰਮ ਨੂੰ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਦੇ 'ਚ ਇਸਦਾ ਵਾਸਾ ਹੋ ਜਾਏਗਾ, ਉਸ ਦੇ 'ਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਅਤੇ ਗੁਣੀ ਨਿਧਾਨ ਹੈ। ਹਾਂਜੀ,
ਗੁਰ ਕੀ ਕਾਰ ਕਰੇ ਧਨਵਾ ਲੜੀਏ, ਹਰ ਵਰ ਦੇ ਮਿਲਾਏ ਰਾਮ।
ਗੁਰੂ ਜੋ ਕਹਿੰਦਾ ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
ਹਰ ਕਾ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ।
ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁੱਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤਾ ਸਭ ਥਾਈ।
ਪੜ੍ਹਿਓ,
ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤਾ ਸਭ ਥਾਈ।
ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ 'ਚ ਜੀਵਦਾ। ਹਾਂਜੀ,
ਸੱਚਾ ਸੀਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ।
ਉਹ ਸੱਚ ਦੇ 'ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ। ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਾਇਆ ਕੰਠ ਲਾਏ।
ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
ਨਾਨਕ ਮਹਲੇ ਮਹਲ ਪਛਾਣਾ, ਗੁਰਮਤੀ ਹਰ ਪਾਏ।
ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ, ਪਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
ਸਾ ਧਨ ਵਾਲੀ ਥੁਰਮੇਲੀ, ਮੀਰਾ ਪ੍ਰਵਿਆਪ ਮਲਾਈ ਰਾਮ। ਸਾ ਧਨ ਵਾਲੀ ਥੁਰਮੇਲੀ, ਮੀਰਾ ਪ੍ਰਵਿਆਪ ਮਲਾਈ ਰਾਮ।
ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਦੇ 'ਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ, ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
ਗੁਰਮਤੀ ਕਟ ਚਾਨਣ ਹੋਵਾ, ਪ੍ਰਭ ਰਵ ਰਹਿਆ ਸਭ ਥਾਈ ਰਾਮ।
ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਅਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ 'ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
ਰਵ ਰਵ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ।
ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ, ਜੋ ਘੜ ਘੜ ਦੇ 'ਚ ਰਵੇ ਹੈ, ਵਿਆਪਕ ਹੈ, ਉਹ ਇਸ ਘੜ ਦੇ 'ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ 'ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
ਸੇਜ ਸੁਖਾਲੀ ਮੇਰੇ ਪ੍ਰਭ ਭਾਣੀ, ਸੱਚ ਸੀਗਾਰ ਬਣਾਇਆ।
ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ, ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
ਕਾਮਣ ਨਿਰਮਲ ਹਉਮੈ ਮਲਖ ਹੋਈ, ਗੁਰਮਤਿ ਸੱਚ ਸਮਾਈ।
ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤਾਂ ਇਹ ਜੀਵ ਰੂਪੀ ਇਸਤਰੀ ਭਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
ਨਾਨਕ ਆਪ ਮਲਾਈ ਕਰਤਾ, ਨਾਮ ਨਵਾਂ ਨਿਧ ਪਾਈ।
ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ, ਅਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ, ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕਦੇ ਛਾਵਾਂ ਵਾਹਿਗੁਰੂ ਜੀ ਕਾ ਖਾਲਸਾ।